ओंकार सतनाम कर्ता पुरुष निर्भव निर्वैत अकाल मूरत अजूनी सैभं गुरु प्रसाद मनुख दे प्राणा विच बहुत गहरी प्यास है कि मेरा जन्म कदों होया। समाज नीति और ज्योतिष जन्म की अहमियत नु मनदा है। गर्भकाल तो जिस दिन बच्चे ने बाहर प्रवेश किया है उसे नु समाज ते नीति जन्म मनदी है, जन्मदिन मनदी है। ज्योतिष उसे नु जन्म मन के जन्म कुंडली बनाता है। जबकि गहराइयां च उतरे महापुरुष आत्मा अध्यात्मक तल दी उचियां बुलंदियां नु छूण वाले संत जन उन्होंने इस जन्म नु जन्म ही नहीं मनिया। यह जीवन कुंडली ते हो सकती है, जन्म कुंडली नहीं। यह जीवन कथा ते हो सकती है, जन्म कथा नहीं। जन्म ते उदों होया जदों गर्भ विच प्रवेश होया। जीवन उदों आरंभ होया जद गर्भ तो बाहर आया। तो बाहर दी सारी कथा जीवन कथा है, अंदर दी सारी कथा जन्म कथा है। जीवन कथा हर एक दी भिन्न भिन्न हो सकती है, वक वक हो सकती है। हर एक दा स्वभाव वक, रूप रंग वक, फिर घरेलू माहौल वक, संस्कार वक और तरह तरह की सभ्यता संस्कृति अलग अलग। उस दिन जिहड़ा पालन ते पोषण होया है तो हर एक दा बचपना कुछ वक्त कथा रख सकता है। हर एक दी जवानी किसी होर धारा दे गतिमान हो सकती है। हर एक दी वृद्धावस्था कुछ अपनी कथा रखती होवे। तो भिन्न भिन्न कथावां ने हर एक दे जीवन दिया, लेकिन जन्म कथा सब दी एक है, मनुख मात्र दी एक है। चाहे वो कोई अवतारी पुरुष है, चाहे कोई दार्शनिक है, फिलोसफर है, चाहे उदा जीवन मूर्ता विच बतीत होया है, पर जन्म सारियां दा एको जैसा है। जन्म कथा सारियां दी एको ही है। हैरानगी होवेगी जगत विच मनुखी तल दे ते इतनी भिन्नता, इतना भिन्न भिन्न आचरण, इतने भिन्न भिन्न विचार, इतनिया भिन्न भिन्न क्रियावां, ते फिर जन्म कथा एक। हां धर्म कहिंदा है जन्म कथा सारियां दी एक। साहिब श्री गुरु नानक देव जी महाराज ने यह जन्म कथा लिखी है सारे मनुख मात्र दी, हर मनुख दी। और आज जो जीवन लेके आ रहे ने, अरबों खरबों साल तो हो गुजरे जेड़े जीव ने, अगां जेड़े आन वाले ने, इस सब दी जीवन कथा है। वास्तविक साहिब श्री गुरु नानक देव जी महाराज ने इहदे च भूत भविष्य ते वर्तमान दे जितने प्राणी ने सब दी कथा विचे दे दिती है। और हैरानगी होवेगी इस कथा विच आने वाला युग किस तरह आवेगा, इस अज दी कथा विच बीता होया युग किस तरह आवेगा। यह असी गुरु नानक दी बाणी तो ही रोशनी लईए, ते उसी रोशनी तो ही इस बाणी नूं जो है समझिए। इस बाणी दा सिरलेख गुरु नानक देव जी महाराज ने रखे है, एक ओंकार सतगुर प्रसाद श्री राग महला पहला पहरे। दिन दे चार पहर होंदे ने, रात दे भी चार पहर, जीवन दे खंड भी चार ने, जीवन दे पहरे भी चार ने। वृद्धावस्था जवानी बचपना ते गर्भकाल। अक्सर जिन्होंने भी जन्म कथा लिखी है ਉਹ ਜਨਮ ਕਥਾ ਨਹੀਂ ਜੀਵਨ ਕਥਾ ਹੈ। ਜਨਮ ਕਥਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਹੈ ਲਿਖ ਰਹੇ ਨੇ, ਆਪ ਫਰਮਾਨ ਕਰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਇਆ ਗਰਵਾਸ। ਪ੍ਰਭੂ ਦਾ ਹੁਕਮ, ਪ੍ਰਭੂ ਦੀ ਬਣਾਈ ਹੋਈ ਮਰਿਆਦਾ ਨਿਯਮਾਵਲੀ ਦੇ ਮੁਤਾਬਕ ਤੇਰਾ ਗਰਭ ਦੇ ਜੋ ਪ੍ਰਵੇਸ਼ ਹੋਇਆ, ਬਸ ਇਹੀ ਜਨਮ ਹੈ। ਗਰਭ ਕਿਹੜਾ ਮਿਲਿਆ? ਜਿਸ ਤਰ੍ਹਾਂ ਦੇ ਪੂਰਬਲੇ ਸੰਸਕਾਰ ਸਨ, ਜਿਸ ਤਰ੍ਹਾਂ ਦਾ ਸੂਖਸ਼ਮ ਢਾਂਚਾ ਸੀ, ਹਰ ਤਰ੍ਹਾਂ ਦੇ ਸੂਖਸ਼ਮ ਸਰੀਰ ਖਲਾ ਵਿਚ ਘੁੰਮ ਰਹੇ ਨੇ, ਔਰ ਹਰ ਵਕਤ ਗਰਭ ਧਾਰਨ ਦੀ ਸਹੂਲਤ ਵੀ ਮੌਜੂਦ ਹੈ। ਹਰ ਵਕਤ ਗਰਭ ਵਿਚ ਧਾਰਨ ਹੋ ਸਕੇ, ਇਹ ਸੂਖਸ਼ਮ ਸਰੀਰ ਅਵਸਰ ਮੌਜੂਦ ਨੇ, ਉਪਲਬਧ ਨੇ ਪ੍ਰਿਥਵੀ ਦੇ ਉੱਤੇ। ਪਰ ਜੈਸੇ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ, ਸੂਖਸ਼ਮ ਸਰੀਰ ਦੀ ਨਿਵਾਣ ਕੀ ਹੈ? ਜੈਸੇ ਉਸਦੇ ਸੰਸਕਾਰ ਨੇ ਤੇ ਜਿਸ ਗਰਭ ਵਿਚ ਉਸਨੇ ਪ੍ਰਵੇਸ਼ ਕਰਨਾ ਹੈ, ਉਹ ਮਾਂ ਵੀ ਉਸੇ ਸੰਸਕਾਰ ਦੀ ਮਲਕੀਅਤ ਰੱਖਦੀ ਹੋਵੇ, ਹੂ ਬਹੁ ਉਸਦੇ ਕੋਲ ਉਹੀ ਸੰਸਕਾਰ ਹੋਣ। ਇਹ ਕਹਾਵਤ ਬੜੀ ਸੋਹਣੀ ਹੈ ਕਿ ਰਿਸ਼ੀਆਂ ਦੇ ਘਰ ਰਿਸ਼ੀ ਪੈਦਾ ਹੁੰਦੇ ਨੇ, ਸੰਤਾਂ ਦੇ ਘਰ ਸੰਤ ਪੈਦਾ ਹੁੰਦੇ ਨੇ, ਅਕਸਰ ਚੋਰਾਂ ਦੇ ਘਰ ਚੋਰ ਪੈਦਾ ਹੁੰਦੇ ਨੇ। ਇੱਕ ਚੋਰ ਮਾਂ ਨੇ ਇੱਕ ਚੋਰ ਸੂਖਸ਼ਮ ਸਰੀਰ ਲਈ ਜੀਵਨ ਉਸਨੂੰ ਪ੍ਰਦਾਨ ਹੋ ਸਕੇ, ਮਿਲ ਸਕੇ, ਸਹਾਇਤਾ ਕੀਤੀ ਹੈ, ਮਦਦ ਕੀਤੀ ਹੈ। ਇੰਜ ਕਹਿ ਲੋ, ਇੱਕ ਚੋਰ ਦੀ ਦੂਸਰੇ ਚੋਰ ਨੇ ਮਦਦ ਕੀਤੀ ਹੈ। ਇੱਕ ਸੰਤ ਹੈ, ਪਵਿੱਤਰ ਸੂਖਸ਼ਮ ਢਾਂਚਾ ਹੈ, ਦਾਰਸ਼ਨਿਕ ਹੈ, ਫਿਲਾਸਫਰ ਹੈ, ਉਹ ਜਗਤ ਵਿਚ ਆ ਸਕੇ, ਜੀਵਨ ਪਾ ਸਕੇ। ਕੋਈ ਦਾਰਸ਼ਨਿਕ, ਕੋਈ ਫਿਲਾਸਫਰ, ਕੋਈ ਸੰਤ, ਕੋਈ ਪਾਵਨ ਪਵਿੱਤਰ ਮਾਂ ਉਸ ਲਈ ਸਹਾਰਾ ਬਣਦੀ ਹੈ। ਐਵੇਂ ਨਹੀਂ, ਬਾਬੇ ਫਰੀਦ ਨੇ ਕਹਿ ਦਿੱਤਾ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਧਨਤਾ ਦੇ ਯੋਗ ਹੈ ਉਹ ਮਾਂ, ਪੂਜਣ ਯੋਗ ਦੇ ਹੈ ਉਹ ਮਾਂ, ਸਤਿਕਾਰਨ ਯੋਗ ਹੈ ਉਹ ਮਾਂ, ਜਿਸ ਦੇ ਰਾਹੀਂ ਉਹ ਆਇਆ ਹੈ ਜਗਤ ਦੇ ਵਿਚ, ਜਿਸਦਾ ਜੀਵਨ ਧਨ ਧਨ ਹੈ, ਜਿਸਦਾ ਜੀਵਨ ਦੂਜਿਆਂ ਲਈ ਪ੍ਰੇਰਣਾ ਦਾ ਵਾਇਸ ਬਣਿਆ ਹੈ, ਜਿਸਦਾ ਜੀਵਨ ਵਾਕਈ ਅੰਧੇਰੀ ਰਾਤ ਦੇ ਵਿਚ ਇੱਕ ਜਲਦਾ ਹੋਇਆ ਦੀਵ ਹੈ, ਜਿਸ ਤੋਂ ਮੁਸਾਫਰ ਰੋਸ਼ਨੀ ਲੈ ਰਹੇ ਨੇ ਔਰ ਮਦਦ ਜੋ ਹੈ ਲੈ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਜਿਸ ਤਰ੍ਹਾਂ ਦਾ ਹੁਕਮ, ਜਿਸ ਤਰ੍ਹਾਂ ਦਾ ਸੂਖਸ਼ਮ ਸਰੀਰ, ਜਿਸ ਤਰ੍ਹਾਂ ਦੇ ਉਸਦੇ ਸੰਸਕਾਰ ਸਨ, ਉਸ ਤਰ੍ਹਾਂ ਦਾ ਉਸਨੇ ਗਰਭ ਧਾਰਨ ਕਰ ਲਿਆ। ਖਰਾ ਸੂਖਸ਼ਮ ਸਰੀਰਾਂ ਨਾਲ ਭਰਿਆ ਹੋਇਆ ਹੈ, ਔਰ ਗਰਭ ਧਾਰਨ ਹੋ ਸਕੇ, ਇਸ ਤਰ੍ਹਾਂ ਦੀ ਸਹੂਲੀਅਤ ਅੱਠੇ ਪੈਰ ਪ੍ਰਿਥਵੀ ਤੇ ਮੌਜੂਦ ਹੈ। ਇੰਜ ਕਹਿ ਲੋ, ਗਰਭ ਦੀ ਅਵਸਥਾ ਨਾਲ ਪ੍ਰਿਥਵੀ ਭਰੀ ਪਈ ਹੈ, ਸੂਖਸ਼ਮ ਸਰੀਰਾਂ ਨਾਲ ਖਲਾ ਭਰਿਆ ਪਿਆ, ਬ੍ਰਹਿਮੰਡ ਭਰਿਆ ਪਿਆ। ਇਸ ਤਰੀਕੇ ਨਾਲ ਇਹ ਜੀਵਨ ਚੱਲ ਰਿਹਾ ਹੈ, ਜਨਮ ਚੱਲ ਰਿਹਾ ਹੈ, ਔਰ ਬਿਨਾਂ ਰੁਕੇ ਚੱਲ ਰਿਹਾ ਹੈ, ਔਰ ਬੜੀ ਗਤੀ ਦੇ ਨਾਲ ਚੱਲ ਰਿਹਾ ਹੈ। ਲੱਖਾਂ ਮਨੁੱਖੀ ਬੱਚੇ ਰੋਜ਼ ਜੀਵਨ ਪਾ ਰਹੇ ਨੇ, ਔਰ ਲੱਖਾਂ ਸੂਖਸ਼ਮ ਢਾਂਚੇ ਰੋਜ਼ ਗਰਭ ਵਿਚ ਪ੍ਰਵੇਸ਼ ਕਰ ਰਹੇ ਨੇ, ਰੋਜ਼ ਉਨ੍ਹਾਂ ਨੂੰ ਜਨਮ ਮਿਲ ਰਿਹਾ। ਦੋ ਤਰ੍ਹਾਂ ਦੇ ਢਾਂਚੇ ਖਲਾ ਦੇ ਵਿਚ ਲੰਬੇ ਸਮੇਂ ਤੱਕ ਰੁਕੇ ਰਹਿੰਦੇ ਨੇ। ਇੱਕ ਤੇ ਉਹ ਜੋ ਸੂਖਸ਼ਮ ਢਾਂਚਾ ਅਤੀ ਪਵਿੱਤਰ ਹੈ, ਅਤੀ ਪਵਿੱਤਰ ਹੈ, ਬੜੀ ਪਵਿੱਤਰਤਾ ਦੇ ਨਾਲ ਉਸਨੇ ਪਿਛਲਾ ਜੀਵਨ ਬਤੀਤ ਕੀਤਾ ਹੋਵੇ, ਪਰ ਮੋਕਸ਼ ਗਤੀ ਪ੍ਰਾਪਤ ਨਾ ਹੋ ਸਕੀ ਹੋਵੇ, ਜੀਵਨ ਨੇ ਸਾਥ ਨਾ ਦਿੱਤਾ ਹੋਵੇ, ਵਿਚਕਾਰ ਹੀ ਅੰਤ ਹੋ ਗਿਆ ਹੋਵੇ, ਸਾਧਨਾ ਸਫਲ ਨਾ ਹੋਈ ਹੋਵੇ, ਤਾਂ ਐਸਾ ਜਿਹੜਾ ਸੂਖਸ਼ਮ ਢਾਂਚਾ ਹੈ ਉਹ ਲੰਬੀ ਉਡੀਕ ਵਿਚ ਰਹਿੰਦਾ ਹੈ। ਕਿਉਂਕਿ ਕੋਈ ਬਹੁਤ ਹੀ ਪਾਵਨ ਮਾਂ ਚਾਹੀਦੀ ਹੈ ਉਹਨੂੰ ਜਗਤ ਵਿਚ ਆਉਣ ਵਾਸਤੇ, ਉਹਦੇ ਜਨਮ ਲਈ ਕੋਈ ਬੜਾ ਪਵਿੱਤਰ ਗਰਭ ਚਾਹੀਦਾ ਹੈ। ਦੂਸਰਾ ਖਰਾ ਵਿਚ ਉਹ ਸੂਖਸ਼ਮ ਸਰੀਰ ਲੰਬੇ ਸਮੇਂ ਤੱਕ ਰਹਿੰਦਾ ਹੈ ਜੋ ਅਤਿਅੰਤ ਮਲੀਨ ਗੰਦਾ ਗਲਾਜ਼ਤ ਨਾਲ ਭਰਿਆ ਹੋਇਆ ਕੁਦਾਇਆ ਕਠੋਰ ਜ਼ੁਲਮਤ ਨਾਲ ਭਰਿਆ ਹੋਇਆ ਸਭ ਔਗਣ ਹੀ ਔਗਣ ਇਹਨੂੰ ਵੀ ਲੰਬੀ ਉਡੀਕ ਕਰਨੀ ਪੈਂਦੀ ਹੈ ਇਹਨੂੰ ਵੀ ਜਨਮ ਪ੍ਰਾਪਤ ਕਰਨ ਲਈ ਗਰਭ ਪ੍ਰਾਪਤ ਕਰਨ ਲਈ ਕੋਈ ਡਾਇਣ ਮਾਂ ਕੋਈ ਦੁਸ਼ਟ ਮਾਂ ਕੋਈ ਕਸਾਇਣ ਮਾਂ ਕੋਈ ਕਠੋਰ ਮਾਂ ਚਾਹੀਦੀ ਹੈ ਵਾਕਈ ਕੁਛ ਐਸੇ ਵੀ ਬੂਟੇ ਨੇ ਜੋ ਬੰਜਰ ਧਰਤੀਆਂ ਵਿਚ ਹੀ ਪਨਪਦੇ ਨੇ ਐਸੀਆਂ ਮਾਵਾਂ ਐਸੇ ਸੂਖਮ ਸਰੀਰ ਲਈ ਸਹਾਰਾ ਬਣਦੀਆਂ ਨੇ ਪਰ ਜਗਤ ਵਿਚ ਹਮੇਸ਼ਾ ਆਮ ਪੱਧਰ ਦੀਆਂ ਮਾਵਾਂ ਹੀ ਮੌਜੂਦ ਰਹਿੰਦੀਆਂ ਨੇ ਐਸੀ ਮਾਂ ਜੋ ਪ੍ਰਹਿਲਾਦ ਨੂੰ ਜਨਮ ਦੇ ਸਕੇ ਧਰੁਵ ਨੂੰ ਜਨਮ ਦੇ ਸਕੇ ਰਾਮ ਨੂੰ ਜਨਮ ਦੇ ਸਕੇ ਕ੍ਰਿਸ਼ਨ ਨੂੰ ਜਨਮ ਦੇ ਸਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦੇ ਰਾਹੀਂ ਆ ਸਕਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦੇ ਰਾਹੀਂ ਜੀਵਨ ਪਾ ਸਕਣ ਸੰਸਾਰ ਦੇ ਇਸ ਤਰ੍ਹਾਂ ਦੀਆਂ ਮਾਵਾਂ ਹਰ ਵਕਤ ਨਹੀਂ ਆਉਂਦੀਆਂ ਕਦੀ 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 ਪਰ ਸੰਸਾਰ ਵਿਚ ਹਰ ਵਕਤ ਐਸੀਆਂ ਮਾਵਾਂ ਵੀ ਨਹੀਂ ਜਿਹਦੇ ਰਾਹੀਂ ਹਲਾਕੂ ਜਨਮ ਲੈ ਸਕੇ ਚੰਗੇਜ਼ ਖਾਨ ਜਨਮ ਲੈ ਸਕੇ ਦੁਰਯੋਧਨ ਜਨਮ ਲੈ ਸਕੇ ਜਾਂ ਫਿਰ ਕੰਸ ਜਨਮ ਲੈ ਸਕੇ ਹਰਨਾਕਸ਼ ਜਨਮ ਲੈ ਸਕੇ ਇਹਦੇ ਲਈ ਕੋਈ ਬਹੁਤ ਦੁਸ਼ਟ ਮਾਂ ਚਾਹੀਦੀ ਹੈ ਕੋਈ ਬੜੀ ਕਠੋਰ ਹਿਰਦੇ ਦੀ ਮਾਂ ਚਾਹੀਦੀ ਹੈ ਇੱਕ ਇਸ ਤਰ੍ਹਾਂ ਦੇ ਸੂਖਮ ਢਾਂਚੇ ਨੂੰ ਜਨਮ ਦੇਣ ਲਈ ਇਸ ਵਾਸਤੇ ਅਗਰ ਪੁੱਤਰ ਭੈੜਾ ਹੈ ਮਾੜਾ ਹੈ ਤਾਂ ਦੇਖਿਆ ਉਂਗਲਾਂ ਮਾਂ ਤੇ ਉੱਠ ਜਾਂਦੀਆਂ ਨੇ ਲੋਕੀ ਕਹਿ ਦਿੰਦੇ ਨੇ ਲਾਨਤ ਹੈ ਤੇਰੀ ਜਨਨੀ ਨੂੰ ਫਟਕਾਰ ਹੈ ਤੇਰੀ ਮਾਂ ਕਿਉਂ ਬੁਰਾ ਕੀਤਾ ਪੁੱਤਰ ਨੇ ਫਟਕਾਰ ਮਾਂ ਨੂੰ ਕਿਉਂ ਹੈ ਬੁਰਾਈ ਨੂੰ ਜਨਮ ਦੇਣ ਵਿਚ ਉਹ ਸਹਾਇਕ ਹੋਈ ਹੈ ਮਦਦਗਾਰ ਹੋਈ ਹੈ ਇਹ ਬੁਰੀ ਚੇਤਨਾ ਜਗਤ ਵਿਚ ਆ ਸਕੇ ਜੀਵਨ ਪਾ ਸਕੇ ਉਸਨੇ ਮਦਦ ਕੀਤੀ ਹੈ ਉਹ ਦੁਆਰ ਬਣੀ ਹੈ ਬੁਰਾਈ ਸੰਸਾਰ ਵਿਚ ਆ ਸਕੇ ਇਹ ਮਾਂ ਇੱਕ ਰਸਤਾ ਬਣੀ ਹੈ ਇੱਕ ਦੁਆਰ ਬਣੀ ਹੈ ਅਗਰ ਸੰਸਾਰ ਵਿਚ ਗਾਹੇ ਬਗਾਹੇ ਜਾਂ ਚੇਤ ਅਚੇਤ ਅਵਸਥਾ ਵਿਚ ਇਹ ਜੋ ਉਂਗਲਾਂ ਮਾਂ ਤੇ ਉੱਠ ਜਾਂਦੀਆਂ ਨੇ ਐਵੇਂ ਨਹੀਂ ਉੱਠਦੀਆਂ ਔਰ ਅੱਜ ਤੱਕ ਉੱਠ ਰਹੀਆਂ ਨੇ ਜਦ ਵੀ ਕਿਸੇ ਭੈੜੇ ਬੱਚੇ ਨੂੰ ਦੇਖੀਦਾ ਅਨਰਥ ਕਰਦਿਆਂ ਹੋਇਆ ਬੱਚੇ ਨੂੰ ਦੇਖੀਦਾ ਔਰ ਸੁਤੇ ਸਿੱਧ ਸੁਭਾਵਿਕ ਰਸਨਾ ਤੋਂ ਨਿਕਲ ਜਾਂਦਾ ਹੈ ਭੈੜੀ ਹੈ ਤੇਰੀ ਮਾਂ ਲਾਨਤ ਹੈ ਤੇਰੀ ਜਨਨੀ ਤੇ ਪਰ ਕੋਈ ਬੱਚਾ ਮਹਾਨ ਹੈ ਪਾਵਨ ਹੈ ਪਵਿੱਤਰ ਹੈ ਚੰਗੇ ਖਿਆਲਾਂ ਦਾ ਮਾਲਕ ਹੈ ਤਾਂ ਉਸਨੂੰ ਵੇਖ ਕੇ ਇਕਦਮ ਜ਼ਬਾਨ ਤੋਂ ਇਹ ਸ਼ਬਦ ਨਿਕਲਦੇ ਨੇ ਧਨ ਹੈ ਤੇਰੀ ਮਾਂ ਧਨ ਹੈ ਤੇਰੀ ਜਨਨੀ ਸ਼ਾਬਾਸ਼ ਹੈ ਉਸ ਮਾਂ ਨੂੰ ਜਿਸਨੇ ਤੈਨੂੰ ਜਨਮ ਦਿੱਤਾ ਚੰਗਿਆਈ ਕੀਤੀ ਬੱਚੇ ਨੇ ਸ਼ੁਭ ਕਰਮ ਕਰ ਰਿਹਾ ਬੱਚਾ ਚੰਗੇ ਵਿਚਾਰ ਬੱਚੇ ਦੇ ਨੇ ਧਨ ਧਨ ਕਹਿਲਾਈ ਜਾ ਰਹੀ ਹੈ ਮਾਂ ਪੂਜੀ ਜਾ ਰਹੀ ਹੈ ਮਾਂ ਇਹਨੇ ਨਹੀਂ ਇਸ ਦੇ ਵਿਚ ਬਹੁਤ ਵੱਡਾ ਰਹੱਸ ਹੈ ਸੰਤ ਬਾਬਾ ਅਦਰ ਸਿੰਘ ਉਹਨਾਂ ਦੇ ਜੀਵਨ ਦੀ ਇੱਕ ਕਥਾ ਹੈ ਕਿ ਅੱਧੀ ਰਾਤ ਨੂੰ ਉਹਨਾਂ ਨੇ ਆਪਣੇ ਮਾਤਾ ਦੇ ਕਦਮਾਂ ਦੇ ਸਿਰ ਰੱਖਿਆ ਔਰ ਕਾਫੀ ਲੰਬੇ ਸਮੇਂ ਤੱਕ ਸਿਰ ਚੁੱਕਿਆ ਨਹੀਂ ਬਿਰਧ ਮਾਂ ਦੀ ਅੱਖ ਖੁੱਲ ਗਈ ਕੀ ਦੇਖਦੀ ਹੈ ਕਿ ਸਾਰੇ ਭਗਤ ਗੁਣੀ ਜਨ ਜਿਹਦੇ ਕਦਮਾਂ ਤੇ ਸਿਰ ਰੱਖਦੇ ਨੇ ਉਹ ਆਪਣਾ ਸਿਰ ਮੇਰੇ ਕਦਮਾਂ ਤੇ ਰੱਖੀ ਬੈਠਾ ਰੋਂਦੀ ਹੋਈ ਮਾਂ ਕਹਿਣ ਲੱਗੀ ਬੱਚਾ ਕੀ ਹੋ ਗਿਆ ਤੈਨੂੰ ਅੱਧੀ ਰਾਤ ਨੂੰ ਉੱਠਿਆ ਹੈ ਖੈਰ ਤੇ ਹੈ ਸੁਖ ਤੇ ਹੈ ਤੂੰ ਆਪਣਾ ਪਵਿੱਤਰ ਮੱਥਾ ਮੇਰੇ ਕਦਮਾਂ ਤੇ ਰੱਖਿਆ ਹੱਥ ਜੋੜ ਕੇ ਬਾਬਾ ਅਤਰ ਸਿੰਘ ਕਹਿ ਰਹੇ ਨੇ ਤੇਰੇ ਰਾਹੀਂ ਮੈਂ ਸੰਸਾਰ ਤੇ ਆਇਆ ਤੂੰ ਦੁਆਰ ਨਾ ਬਣਦੀ ਤੇ ਨਿਰੰਕਾਰ ਦੇ ਮਿਲਣ ਦਾ ਮੈਨੂੰ ਇਹ ਅਵਸਰ ਵੀ ਨਹੀਂ ਮਿਲਣਾ ਸੀ ਤੂੰ ਧਨ ਹੈ ਦਿਨ ਦੀ ਤਾਰੀਖੀ ਦੇ ਵਿਚ ਲੋਕੀ ਦਿਨ ਦੇ ਚਾਨਣੇ ਚ ਦਿਨ ਦੇ ਪ੍ਰਕਾਸ਼ ਦੇ ਵਿਚ ਲੋਕੀ ਮੇਰੇ ਚਰਨਾਂ ਤੇ ਮੱਥਾ ਟੇਕਦੇ ਨੇ ਰਾਤ ਦੀ ਤਾਰੀਖੀ ਦੇ ਵਿਚ ਮੈਂ ਆਪਣਾ ਸਿਰ ਤੇਰੇ ਕਦਮਾਂ ਤੇ ਰੱਖਿਆ ਕਰਾਂਗਾ ताकि रोज धन्यवाद कर सका, रोज शुक्राना कर सका, रोज मत्था टेक सका। तो नेक पुरुषा नु देख के मां नु जो धन धन आख्या जांदा है एवें नहीं, मां दी अपनी महानता है। साहिब श्री गुरु नानक देव जी महाराज कहिंदे ने, बनी हुई परंपरा मर्यादा अनुसार हुक्म अनुसार ऐ जी तेरा गर्भ विच प्रवेश होया, तेरा जन्म हो गया। पहले पहले रहण के वण जा रहा मित्रा, हुक्म पया गर्भास उर्ध तप अंतर करे वण जा रहा मित्रा, खसम से ती अरदास। तू उथे भावे गर्भ विच शरीर करके उल्टा सी, सिर थले पैर उपरे वसंदड़ो कोहतड़े थाए, नानक सो धड़ी क्यों विसारे हो उधरे जिस देना है। तेनु पता है कि सिर तेरा उल्टा सी थले सी, पैर तेरे ऊपर सन। इस हालत दिस तो रे है किस पासे तेरे है, उधरे जिस देना है। तेरे कुल परमात्मा का चिंतन सी, तेरे कुल परमात्मा की याद सी, तू उसने अगों अरदास कर रहा सी। उस अरदास ने तेनु जठर अग्नि विच जलन नहीं दिता, उस प्रार्थना ने तेनु जठर अग्नि विच ही सुख दिता, आनंद दिता, सुकून दिता। साडे देश दे तमाम संत जना ने गर्भकाल दे बच्चे नु, जन्म दे बच्चे नु ब्रह्म ज्ञानी बनया। बचपना ब्रह्म ज्ञानी नहीं, न जवानी न वृद्ध अवस्था। हर मनुख की एक अवस्था ऐसी है जो ब्रह्म ज्ञान कहलाती है, एक अवस्था ऐसी है जिदे च उह संत है। इंज कह लो, जन्म समय हर मनुख संत है, मरण समय करीबन करीबन बहुत सारे बैंती होंदे ने। जन्म सारिया लई सफल है, मरण सफल नहीं है। और पूर्ण सफल उसनु मनीए जिसका मरना सफल हो गया। जन्म ते सारिया दा संतां दी तरह गर्भकाल विच सारे दे सारे संत ने। संत समाधि दे चौंदा है, गर्भकाल दा बच्चा समाधि दे च। अगर पृथ्वी ते आके जीवन प्राप्त करके अगर कुछ अव्यासी भोरा लभदे रहे ने, जमीन दे थले जाके गुफा विच बैठ के अभ्यास करने की कोशिश करते रहे ने, पहाड़ां दियां गुफावां विच बैठ के साधना करते रहे ने, ते पहाड़ दी गुफा मां दा गर्भ, ए धरती दे थले दी गुफा, ए मां दा गर्भ, चेत अचेत अवस्था दे उस गर्भ दी तलाश च है जिस विच ए समाधि लीन रह चुके है, जिस दे इसने समाधि का आनंद माणे है। ये उसे स्थान लभ रहा है, ये भौरा नहीं लभ रहा, ये गर्भ लभ रहा है, ये गुफा नहीं लभ रहा, ये गर्भ लभ रहा है। और अज भी साधक लोगों नु गुफावां प्रभावित कर दिया ने। अज भी अभ्यासी लोग करीबन करीबन सोचते ने धरती की गोद दे चले जाइए। धरती की गोद मां की कुख है, धरती की गोद मां का गर्व है, पहाड़ा की एक गुफा दरअसल मां का गर्व है। उत्थे स्वादी लेन सी और ये सोचता है ये गर्भमयी अवस्था इतने बन जाए, बार भी बन जाए तो शायद मैं स्वादी लीन हो सका, शायद मैं स्वादी स्थित हो सका। ये गल्ला सच देते मबनी ने, हकीकत देते मबनी है। साहिब श्री गुरु नानक देव जी महाराज का फरमान, पहले पहरे रहण के वण जा रहा मित्रा, हुक्म पया गर्भास उर्ध तक अंतर करे वण जा रहा मित्रा, कसम से भी अरदास। भावे शरीर उल्टा सी, ध्यान सिद्धा सी, अरदास कर रहा सी, प्रार्थना कर रहा सी प्रभु दे अगो, समाधि लीन सी। किंद ने मन खिंडदा है कुछ वेख के, मन खिंडदा है कुछ सुन के, मन खिंडदा है कुछ स्पर्श करके। इंद्रियां जैसे जैसे स्पर्श कर दिया ने, ਮੰਦਾ ਉਤਨਾ ਹੀ ਜ਼ਿਆਦਾ ਖਿੰਡਾ ਹੁੰਦਾ ਹੈ। ਹੱਥ ਨੇੜਿਓਂ ਸਪਰਸ਼ ਕਰ ਸਕਦਾ ਹੈ, ਕੰਨ ਤੇ ਅੱਖਾਂ ਦੂਰੋਂ ਸਪਰਸ਼ ਕਰਦੀਆਂ ਨੇ, ਰੂਪ ਨੂੰ ਅੱਖ ਦੂਰੋਂ ਹੀ ਵੇਖ ਲੈਂਦੀ ਹੈ। ਤੋ ਜਿੱਥੇ ਦ੍ਰਿਸ਼ਟੀ ਰੁਕੀ ਅੱਖ ਨੇ ਸਪਰਸ਼ ਕੀਤਾ ਕਿਸੇ ਰੂਪ ਨੂੰ, ਕੰਨ ਨੇ ਕੋਈ ਦੂਰੋਂ ਧੁਨੀ ਸੁਣੀ ਤੋ ਕੰਨ ਨੇ ਸਪਰਸ਼ ਕੀਤਾ ਆਵਾਜ਼ ਨੂੰ। ਕੰਨ ਦੀ ਜਿਤਨੇ ਤੱਕ ਪਹੁੰਚ ਹੈ ਔਰ ਅੱਖ ਜਿਤਨੀ ਦੂਰ ਤੋਂ ਸਪਰਸ਼ ਕਰ ਸਕਦੀ ਹੈ, ਹੱਥ ਇਤਨਾ ਦੂਰ ਤੱਕ ਸਪਰਸ਼ ਨਹੀਂ ਕਰ ਸਕਦਾ। ਇਹਦੀ ਤੇ ਮਾਮੂਲੀ ਜਿਹਾ ਵਿੱਥ ਹੈ ਔਰ ਛੂਏਗਾ, ਸਪਰਸ਼ ਕਰੇਗਾ, ਅੱਖ ਬੜੀ ਦੂਰ ਤੱਕ ਜਾਂਦੀ ਹੈ ਔਰ ਦੂਰੋਂ ਛੂੰਹਦੀ ਹੈ। ਸਮਾਧੀ ਲੀਨ ਪੁਰਸ਼ ਆਪਣੇ ਇੰਦਰੀਆਂ ਨੂੰ ਰੋਕ ਲੈਂਦਾ ਹੈ, ਨਾ ਉਸਦੀ ਅੱਖ ਸੰਸਾਰ ਨੂੰ ਵੇਖਦੀ ਹੈ, ਨਾ ਕੰਨ ਸੰਸਾਰ ਨੂੰ ਸੁਣਦੇ ਨੇ, ਨਾ ਰਸਨਾ ਸੰਸਾਰੀ ਬੋਲ ਬੋਲਦੀ ਹੈ, ਨਾ ਸੰਸਾਰ ਨੂੰ ਚੱਖਦੀ ਹੈ, ਨਾ ਖਰੜੀ ਸੰਸਾਰ ਨੂੰ ਸਪਰਸ਼ ਕਰਦੀ ਹੈ, ਨਾ ਨਾਸਕਾ ਸੰਸਾਰ ਨੂੰ ਸੁੰਘਦੀ ਹੈ। ਕਹਿੰਦੇ ਨੇ ਬਾਹਰ ਗੁਫਾ ਦੇ ਸਮਾਧੀ ਚ ਬੈਠਾ ਹੋਇਆ ਮਨੁੱਖ ਐਸਾ ਹੈ ਜੈਸੇ ਗਰਭ ਕਾਲ ਵਿਚ ਪਿਆ ਹੋਇਆ ਬੱਚਾ। ਇਹ ਜਨਮ ਅਵਸਥਾ ਹੈ, ਜੀਵਨ ਭਰ ਮਨੁੱਖ ਜਨਮ ਕਾਲ ਲੱਭ ਰਿਹਾ ਆਪਣਾ। ਅਗਰ ਇੱਕ ਬੁੱਢਾ ਵੀ ਜਨਮ ਦਿਨ ਮਨਾ ਰਿਹਾ, ਇਹ ਗੱਲ ਵੱਖਰੀ ਹੈ ਕਿ ਉਹ ਜਨਮ ਉਸ ਨੂੰ ਮੰਨਦੇ ਨੇ ਜਿਸ ਦਿਨ ਗਰਭ ਤੋਂ ਬਾਹਰ ਆਉਂਦੇ ਨੇ। ਨਹੀਂ, ਉਸ ਦੀ ਕੋਸ਼ਿਸ਼ ਨਹੀਂ ਹੈ, ਉਹ ਤੇ ਜੀਵਨ ਕੋਈ ਜੀਵਨ ਨਹੀਂ ਹੈ। ਬਚਪਨਾ ਕੀ ਜੀਵਨ ਹੈ? ਮੁਥਾਜੀ ਦਾ ਜੀਵਨ ਹੈ, ਪਰ ਆਸ਼ਰਿਤ ਜੀਵਨ ਹੈ, ਬਹੁਤ ਮੁਥਾਜ ਹੈ। ਪੈਰ ਹਨ, ਚੱਲ ਨਹੀਂ ਸਕਦਾ, ਹੱਥ ਹੈਗੇ ਨੇ, ਕੁਛ ਕਰ ਨਹੀਂ ਸਕਦਾ, ਜ਼ਬਾਨ ਹੈ, ਬੋਲ ਨਹੀਂ ਸਕਦਾ, ਇਹ ਤੇ ਸਾਰੀ ਦੀ ਸਾਰੀ ਮੁਥਾਜੀ ਹੈ। ਮਾਂ ਨਾ ਹੋਵੇ, ਪਿਓ ਨਾ ਹੋਵੇ, ਭੈਣਾਂ ਨਾ ਹੋਵਣ, ਭਰਾ ਨਾ ਹੋਵਣ, ਦੂਸਰਾ ਨਾ ਹੋਵੇ, ਇਹਦੀ ਪਰਵਰਿਸ਼ ਹੀ ਨਹੀਂ ਹੋ ਸਕਦੀ। ਇਸ ਜਨਮ ਦੀ ਇਤਨੀ ਚਾਹਤ, ਇਤਨੀ ਤੜਪ ਨਹੀਂ ਹੋ ਸਕਦੀ ਕਿ ਜੀਵਨ ਭਰ ਬੰਦਾ ਜਨਮ ਦਿਨ ਮਨਾਵੇ। ਇਹ ਜਨਮ ਨਹੀਂ ਹੈ, ਜਨਮ ਹੈ ਜਿਸ ਦਿਨ ਗਰਭ ਧਾਰਨ ਕੀਤਾ, ਇਹ ਉਸੇ ਨੂੰ ਮਨਾਉਂਦਾ ਹੈ, ਉਸੇ ਨੂੰ ਯਾਦ ਕਰਦਾ ਹੈ। ਕਿਉਂ? ਉਹ ਆਨੰਦਮਈ ਸੀ, ਉਹ ਖੇੜੇ ਤੇ ਖੁਸ਼ੀਆਂ ਦੀ ਗੱਲ ਸੀ। ਆਮ ਜਗਤ ਨੂੰ ਪਤਾ ਨਹੀਂ, ਬੱਚਾ ਗਰਭ ਤੋਂ ਬਾਹਰ ਆਇਆ ਤਾਂ ਢੋਲ ਵੱਜਦੇ ਨੇ, ਵਧਾਈਆਂ, ਲੱਡੂ। ਨਹੀਂ, ਲੱਡੂ ਉਸ ਦਿਨ ਹੀ ਵੰਡਣੇ ਚਾਹੀਦੇ ਨੇ ਜਿਸ ਦਿਨ ਮਾਂ ਨੂੰ ਮਹਿਸੂਸ ਹੋਵੇ ਕਿ ਬੱਚਾ ਗਰਭ ਵਿਚ ਪ੍ਰਵੇਸ਼ ਕਰ ਗਿਆ, ਜਨਮ ਹੋ ਗਿਆ ਉਸਦਾ, ਔਰ ਉਹ ਬੱਚਾ ਖੁਸ਼ੀ ਦੇ ਚ ਹੈ, ਬੱਚਾ ਖੇੜੇ ਦੇ ਚ ਹੈ। ਘਰ ਵਿਚ ਲੱਡੂਆਂ ਲੱਡੂ ਵੰਡਣੇ ਚਾਹੀਦੇ ਨੇ, ਗੀਤ ਗਾਉਣੇ ਚਾਹੀਦੇ ਨੇ, ਉਹੀ ਤੇ ਸਮਾਂ ਹੈ ਮੰਗਲ ਧੁਨੀਆਂ ਦਾ। ਔਰ ਉਸ ਮੰਗਲ ਧੁਨੀ ਦੇ ਚ ਮਾਂ ਜੀਵੇ, ਔਰ ਮਾਂ ਦੀਆਂ ਇਨ੍ਹਾਂ ਸ਼ੁਭ ਵਿਚਾਰਾਂ ਦਾ ਅਸਰ ਬੱਚੇ ਤੇ ਪਵੇ, ਚਾਹੀਦਾ ਤੇ ਸੀ। ਜਿਤਨੇ ਚਿਰ ਤੱਕ ਇਹ ਬੱਚਾ ਜਨਮ ਕਾਲ ਵਿਚ ਹੈ, ਘਰ ਦੇ ਸਤਸੰਗ ਚੱਲਣਾ ਚਾਹੀਦਾ, ਕਥਾ ਕੀਰਤਨ ਚੱਲਣੀ ਚਾਹੀਦੀ ਹੈ, ਆਨੰਦ ਮੰਗਲ ਧੁਨੀਆਂ ਗੂੰਜਣੀਆਂ ਚਾਹੀਦੀਆਂ ਨੇ, ਮਾਂ ਨੂੰ ਪ੍ਰਭੂ ਦੇ ਗੀਤ ਗਾਣੇ ਚਾਹੀਦੇ ਨੇ, ਘਰ ਦਾ ਵਾਤਾਵਰਣ ਐਸਾ ਖੁਸ਼ੀਆਂ ਦਾ ਬਣਾਉਣਾ ਚਾਹੀਦਾ ਹੈ ਕਿ ਇਹ ਜੋ ਜਨਮ ਵਿਚ ਬੱਚਾ ਆਇਆ ਹੈ ਇਹ ਜੀਵਨ ਭਰ ਜਗਤ ਨੂੰ ਖੁਸ਼ੀਆਂ ਦੇ ਸਕੇ। ਇੱਥੇ ਮਾਂ ਨੂੰ ਰਜ ਰਜ ਕੇ ਖੁਸ਼ੀਆਂ ਦੇਈਏ ਤੇ ਮਾਂ ਰਜ ਰਜ ਕੇ ਉਸ ਬੱਚੇ ਦੀ ਝੋਲੀ ਚ ਖੁਸ਼ੀਆਂ ਪਾ ਸਕੇ, ਤਾਂ ਕਿ ਫਿਰ ਜਦ ਇਸ ਬੱਚੇ ਨੂੰ ਜੀਵਨ ਪ੍ਰਾਪਤ ਹੋਵੇ, ਬਚਪਨਾ ਜਵਾਨੀ ਬੁਢੇਪਾ ਪ੍ਰਾਪਤ ਹੋਵੇ, ਇਹ ਸੰਸਾਰ ਨੂੰ ਖੁਸ਼ੀਆਂ ਵੰਡ ਸਕੇ, ਆਨੰਦ ਦੇ ਸਕੇ। ਪਰ ਅੱਜ ਤੱਕ ਸੰਸਾਰ ਵਿਚ ਇਸ ਢੰਗ ਦੀ ਪ੍ਰਕਿਰਿਆ ਪ੍ਰਚਲਿਤ ਨਹੀਂ ਹੋ ਸਕੀ। ਉਸੇ ਨੂੰ ਜਨਮ ਮੰਨਦੇ ਨੇ, ਜਦ ਗਰਭ ਤੋਂ ਬੱਚਾ ਬਾਹਰ ਆ ਗਿਆ ਹੁਣ ਕੁਛ ਵੀ ਨਹੀਂ ਹੋਣਾ। ਹੁਣ ਤੇ ਜੈਸੀ ਇਹ ਸੰਸਕਾਰ ਲੈ ਕੇ ਆ ਗਿਆ, ਜੋ ਕੁਛ ਇਸ ਨੂੰ ਮਾਂ ਤੋਂ ਮਿਲ ਚੁੱਕਿਆ, ਹੁਣ ਤੇ ਜੀਵਨ ਉਸੇ ਚਾਲ ਨਾਲ ਚੱਲੇਗਾ। ਪਰ ਪਹਿਲੇ ਕੁਛ ਕੀਤਾ ਜਾ ਸਕਦਾ ਸੀ, ਪਹਿਲੇ ਕੁਛ ਸੁਧਾਰ ਕੀਤਾ ਜਾ ਸਕਦਾ ਸੀ, ਪਹਿਲੇ ਇਸਦੀ ਜੀਵਨ ਯਾਤਰਾ ਨੂੰ ਸਹੀ ਜੋ ਹੈ ਸੇਧ ਦਿੱਤੀ ਜਾ ਸਕਦੀ ਸੀ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉੱਥੇ ਸਮਾਧੀ ਲੀਨ ਸੀ। ਕਿਉਂ? ਕਿ ਇੰਦਰੇ ਰੁਕੇ ਹੋਏ ਸਨ, ਮਨ ਟਿਕਿਆ ਹੋਇਆ ਸੀ, ਧਿਆਨ ਗਮਨ ਕਰਦਾ ਹੈ ਇੰਦਰੀਆਂ ਦੇ ਰਾਹੀਂ, ਕੁਝ ਦੇਖਣ ਨੂੰ ਨਹੀਂ ਹੈ, ਧਿਆਨ ਕਿੱਥੇ ਜਾਵੇ, ਕੁਝ ਸੁਣਨ ਨੂੰ ਹੀ ਨਹੀਂ ਹੈ, ਧਿਆਨ ਕਿੱਥੇ ਜਾਵੇ, ਔਰ ਕੁਝ ਚੱਖਣ ਨੂੰ ਨਹੀਂ ਹੈ, ਤੋ ਰਸਨਾ ਕੀ ਮੰਗੇ, ਕੋਈ ਸਪਰਸ਼ ਕਰਨ ਨੂੰ ਨਹੀਂ ਹੈ, ਕੋਈ ਸੁੰਗਣ ਨੂੰ ਹੀ ਨਹੀਂ ਹੈ। ਇਹ ਠੀਕ ਹੈ ਕਿ ਇਹ ਸਮਾਧੀ ਪ੍ਰਾਕਿਰਤਕ ਹੈ, ਪ੍ਰਭੂ ਦੀ ਦੇਣ ਹੈ, ਪ੍ਰਭੂ ਦੀ ਕਿਰਪਾ ਹੈ, ਲੇਕਿਨ ਬਾਅਦ ਵਿਚ ਜੀਵਨ ਕਾਲ ਵਿਚ ਅਗਰ ਸਾਧਨਾ ਕਰਕੇ ਵੀ ਕੋਈ ਸੰਤ ਸਮਾਧੀ ਲੀਨ ਹੋਇਆ ਤੇ ਫਿਰ ਉਸਨੇ ਇਹ ਹੀ ਆਖਿਆ ਤੇਰੀ ਕਿਰਪਾ, ਤੇਰੀ ਬਖਸ਼ਿਸ਼, ਤੇਰੀ ਰਹਿਮਤ। ਅਗਰ ਪ੍ਰਥਮ ਜਨਮ ਕਾਲ ਦੀ ਸਮਾਧੀ ਤੇਰੀ ਕਿਰਿਆ ਸੀ, ਤੇਰੀ ਕਿਰਪਾ ਸੀ, ਤੇਰੀ ਬਖਸ਼ਿਸ਼ ਸੀ, ਤੇਰੀ ਰਹਿਮਤ ਸੀ, ਤਾਂ ਜੀਵਨ ਕਾਲ ਦੀ ਇਹ ਸਮਾਧੀ ਵੀ ਤੇਰੀ ਬਖਸ਼ਿਸ਼ ਹੈ, ਤੇਰੀ ਰਹਿਮਤ ਹੈ, ਤੇਰੀ ਕਿਰਪਾ ਹੈ। ਵਾਸਤਵਿਕ ਇਹ ਤੇਰੀ ਹੀ ਮਿਹਰ ਹੈ। ਐਸਾ ਬਾਰ ਬਾਰ ਸੰਤਾਂ ਦਾ ਕਹਿਣਾ ਕਿ ਅਨੁਭਵ ਵਿਚ ਗੱਲ ਆ ਚੁੱਕੀ ਹੈ। ਆਖਰ ਉਸ ਬੱਚੇ ਨੇ ਮਾਂ ਦੇ ਗਰਭ ਕਾਲ ਵਿਚ ਵੀ ਮਿਹਨਤ ਕੀਤੀ ਕਿ ਸਮਾਧੀ ਲੀਨ ਹੋਇਆ, ਇੱਥੇ ਸੁੱਤੇ ਸਿੱਧ ਉਸ ਨੂੰ ਪ੍ਰਾਪਤ ਹੈ। ਇਧਰ ਉਸਨੂੰ ਜਨਮ ਮਿਲਿਆ, ਇਧਰ ਇਸਨੇ ਗਰਭ ਵਿਚ ਪ੍ਰਵੇਸ਼ ਕੀਤਾ, ਸਮਾਧੀ ਵਿਚ ਹੀ ਪ੍ਰਵੇਸ਼ ਕੀਤਾ, ਜਨਮ ਤੋਂ ਸਮਾਧੀ ਮਿਲੀ। ਅਗਰ ਸਾਰਾ ਜੀਵਨ ਸਮਾਧੀ ਲਈ ਤੜਪਦਾ ਹੈ, ਇਕਾਗਰਤਾ ਲਈ ਤੜਪਦਾ ਹੈ, ਆਨੰਦ ਲਈ ਤੜਪਦਾ ਹੈ, ਤਾਂ ਦਰਅਸਲ ਇੰਜ ਕਹਿ ਦਈਏ ਜਨਮ ਲਈ ਤੜਪਦਾ ਹੈ। ਇਹ ਗੱਲ ਵੱਖਰੀ ਹੈ ਕਿ ਇਹਨੂੰ ਫਿਰ ਪੁੱਠੇ ਰੂਪ ਵਿਚ ਮਨਾਇਆ ਜਾਂਦਾ ਹੈ, ਜਨਮ ਦਿਨ ਮਨਾ ਕੇ, ਜਨਮ ਦਿਨ ਮਨਾ ਕੇ। ਜਦ ਕੌਣ ਦੱਸੇ ਜਨਮ ਦਿਨ ਤੇ ਸਮਾਧੀ ਦਿਨ ਹੈ? ਜਨਮ ਦਿਨ ਤੇ ਉਹ ਹੈ ਜਦ ਗਰਭ ਵਿਚ ਤੂੰ ਪ੍ਰਵੇਸ਼ ਕੀਤਾ ਸੀ ਤੇ ਤੂੰ ਇੱਕ ਯੋਗੀ ਸੀ, ਤੂੰ ਇੱਕ ਸੰਤ ਸੀ, ਤੂੰ ਇੱਕ ਭਗਤ ਸੀ। ਜਿਤਨੇ ਬੱਚੇ ਮਾਤਾ ਦੇ ਗਰਭ ਵਿਚ ਨੇ, ਅਜੇ ਬਾਹਰ ਨਹੀਂ ਆਏ, ਅਜੇ ਉਹਨਾਂ ਨੂੰ ਬਚਪਨਾ ਨਸੀਬ ਨਹੀਂ ਹੋਇਆ, ਇਹ ਸਭ ਸੰਤ ਨੇ। ਜੀਵਨ ਪ੍ਰਾਪਤ ਕਰਕੇ ਹੋ ਸਕਦਾ ਕੋਈ ਦੁਸ਼ਟ ਹੋਵੇ, ਕੋਈ ਚੰਡਾਲ ਹੋਵੇ, ਕੋਈ ਚੋਰ ਹੋਵੇ, ਕੋਈ ਡਕੈਤ ਹੋਵੇ, ਕੋਈ ਝੂਠਾ ਹੋਵੇ, ਕੋਈ ਬੇਈਮਾਨ ਹੋਵੇ, ਕੋਈ ਪਰਉਪਕਾਰੀ ਹੋਵੇ, ਔਰ ਕੋਈ ਉੱਗਾ ਰਾਜਨੀਤਿਕ ਹੋਵੇ, ਕੋਈ ਉੱਗਾ ਵਪਾਰੀ ਹੋਵੇ, ਕੋਈ ਦਾਰਸ਼ਨਿਕ ਤੇ ਫਿਲਾਸਫਰ ਹੋਵੇ, ਇਸ ਤਰ੍ਹਾਂ ਵੱਖ ਵੱਖ ਹੋਵਣ, ਲੇਕਿਨ ਗਰਭ ਦੇ ਤੇ ਸਾਰੇ ਹੀ ਸੰਤ ਨੇ। ਭਗਤ ਕਬੀਰ ਜੀ ਮਹਾਰਾਜ ਤੇ ਕਹਿੰਦੇ ਨੇ, ਗਰਭਵਾਸ ਮੇ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਦੀ। ਗਰਭ ਕਾਲ ਵਿਚ ਕੋਈ ਜਾਤ ਪਾਤ ਵੀ ਨਹੀਂ, ਵਰਨ ਵੀ ਨਹੀਂ, ਮੁਲਕ ਵੀ ਨਹੀਂ। ਯਕੀਨ ਜਾਣੋ, ਜਦ ਵੀ ਕੋਈ ਸੰਤ ਸਮਾਧੀ ਲੀਨ ਆਉਂਦਾ, ਸਾਰਾ ਸੰਸਾਰ ਉਸਦਾ ਮੁਲਕ ਹੁੰਦਾ ਹੈ, ਉਸਦੇ ਮੁਲਕ ਦੀ ਕੋਈ ਸੀਮਾ ਨਹੀਂ ਆਉਂਦੀ। ਸਾਰਾ ਵਿਸ਼ਵ ਉਸਦਾ ਮੁਲਕ ਹੁੰਦਾ ਹੈ, ਔਰ ਉਹ ਜਦ ਵੀ ਮਾਣ ਕਰੇਗਾ ਸਾਰੇ ਸੰਸਾਰ ਤੇ ਮਾਣ ਕਰੇਗਾ, ਸਾਰਾ ਸੰਸਾਰ ਮੇਰਾ ਮੁਲਕ ਹੈ, ਤੇ ਜਦ ਸਾਰਾ ਬ੍ਰਹਿਮੰਡ ਮੇਰਾ ਮੁਲਕ ਹੈ ਤਾਂ ਸਾਰੇ ਜੀਵ ਮੇਰੇ ਸਖਾ ਨੇ, ਮੇਰੇ ਭਾਈ ਬੰਦ ਨੇ, ਔਰ ਜੇ ਸਾਰੇ ਉਸ ਇੱਕ ਤੋਂ ਆਏ ਨੇ ਤਾਂ ਫਿਰ ਸਾਰਿਆਂ ਦਾ ਪਿਓ ਵੀ ਇੱਕ ਹੈ, ਇੱਕ ਪਿਤਾ। ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਬੜੀ ਸਾਰਥਿਕ ਪੰਕਤੀ ਹੈ। ਸੰਤ ਲਈ ਕੋਈ ਵਰਨ ਨਹੀਂ, ਅਗਰ ਵਰਨ ਭੇਖ ਵਿਚ ਕੋਈ ਜੀ ਰਿਹਾ ਉਹ ਅਜੇ ਸੰਤ ਨਹੀਂ। ਜਾਤ ਪਾਤ ਦੇ ਮਾਣ ਤੇ ਮਨੋਤ ਵਿਚ ਕੋਈ ਜੀ ਰਿਹਾ ਉਹ ਸੰਤ ਨਹੀਂ। ਦੇਸ਼ ਦਾ ਮਾਣ, ਕੌਮ ਦਾ ਮਾਣ, ਪ੍ਰਾਂਤ ਦਾ ਮਾਣ, ਇਹ ਵੀ ਫੋਕੇ ਮਾਣ ਨੇ। ਸੰਤ ਕਰਦਾ ਹੈ ਪ੍ਰਭੂ ਤੇ ਮਾਣ, ਸੰਤ ਕਰਦਾ ਹੈ ਵਿਸ਼ਵ ਤੇ ਮਾਣ। ਉਹ ਜਦ ਵੀ ਕਲਿਆਣ ਚਾਹੁੰਦਾ ਹੈ ਵਿਸ਼ਵ ਦਾ ਕਲਿਆਣ ਚਾਹੁੰਦਾ ਹੈ, ਸਿਰਫ ਇੱਕ ਸੀਮਾ ਤੱਕ ਕਿਸੇ ਖਿੱਤੇ ਦਾ ਨਹੀਂ। ਉਹ ਜਦ ਵੀ ਭਲਾ ਮੰਗਦਾ ਹੈ ਸਾਰੇ ਵਿਸ਼ਵ ਦਾ ਭਲਾ ਮੰਗਦਾ ਹੈ। ਗੁਰੂ ਨਾਨਕ ਦੀ ਰਸਨਾ ਦੇ ਬੋਲ ਜੋ ਬਾਰ ਬਾਰ ਨਿਕਲਦੇ ਸਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ। ਤੋ ਗਰਭਵਾਸ ਦੇ ਵਿੱਚ ਜਾਤ ਪਾਤ ਨਹੀਂ ਹੈ, ਵਰਨ ਭੇਖ ਨਹੀਂ ਹੈ, ਕੁੱਲ ਜਾਤ ਨਹੀਂ ਹੈ, ਚੱਕਰ ਚੇਨ ਨਹੀਂ ਹੈ, ਨਾਮ ਵਰਨ ਨਹੀਂ ਹੈ, ਕੁਛ ਵੀ ਨਹੀਂ ਹੈ। ਹੰਕਾਰ ਪੈਦਾ ਹੋ ਸਕੇ ਐਸਾ ਕੁਛ ਵੀ ਨਹੀਂ। ਅਹੰਕਾਰ ਪੈਦਾ ਹੁੰਦਾ ਹੈ ਵਰਨ ਤੋਂ, ਜਾਤ ਤੋਂ, ਕੁੱਲ ਤੋਂ, ਧਨ ਸੰਪਦਾ ਤੋਂ, ਮਾਣ ਵਡਿਆਈ ਤੋਂ, ਪੂਜਾ ਪ੍ਰਤਿਸ਼ਠਾ ਤੋਂ, ਇਹ ਸਭ ਕੁਛ ਨਹੀਂ ਹੈ। ਸੁੱਤੇ ਸਿਰ ਨਿਰੰਕਾਰਮਈ ਜੀਵਨ ਹੈ, ਅਹੰਕਾਰ ਤੇ ਹੈ ਹੀ ਨਹੀਂ। ਇਧਰ ਜੀਵਨ ਪ੍ਰਾਪਤ ਹੋਇਆ ਤੇ ਜੀਵਨ ਅਹੰਕਾਰ ਆਸ਼ਰਿਤ ਹੋ ਜਾਂਦਾ ਹੈ, ਫਿਰ ਜੀਵਨ ਦੀ ਸਾਰੀ ਗੱਡੀ ਅਹੰਕਾਰ ਦੇ ਆਸਰੇ ਤੇ ਚੱਲਦੀ ਹੈ, ਫਿਰ ਇਸ ਗੱਡੀ ਨੂੰ ਖਿੱਚਦਾ ਹੈ ਅਹੰਕਾਰ, ਤੇ ਅਹੰਕਾਰ ਦੀ ਜਿਹੜੀ ਯਾਤਰਾ ਹੈ ਉਹ ਤਿਤਵਾਈਆਂ ਦੀ ਤਰਫ ਹੈ। ਅਹੰਕਾਰ ਕਿੱਥੇ ਲੈ ਜਾਏਗਾ? ਬਾਰ ਬਾਰ ਜਨਮ ਤੇ ਮਰਨ ਦੇ ਵਿੱਚ।
अहंकार किथे ले जाएगा बंधना दे विच दुख ते संताप दे विच। गर्भकाल दा जो बच्चा है ये निरंकार आश्रित है। इस वास्ते गुरु नानक देव जी महाराज कहिंदे ने कि हुक्म पया गर्भास उर्ध तप अंतर करे वण जा रिया मित्रा खसम सेती अरदास। आम साडे देश दी ये पुराणक गाथा है कि चक्र व्यूह दा ज्ञान अभिमन्यु ने माता दे गर्भ विच प्राप्त कर लिया। ते जे अभिमन्यु प्राप्त कर सकता है ता कोई भी बच्चा गर्भकाल विच दर्शन फिलसफा कला संगीत दा ज्ञान प्राप्त कर सकता है। हर तरह दा ज्ञान प्राप्त कर सकता है बशर्ते मां उस लई सहायक बने, मां उस लई मददगार बने। तो कोई भी महान चित्रकार बन सकता है, दार्शनिक बन सकता है, फिलोसोफर बन सकता है, भगत बन सकता है, संत बन सकता है, पर मुनसर है मां देते, सहारा मां दा चाहिए। यही कारण है कि बाद जिस तरह के जो महान मनुख होए उन्होंने जीवन भर मां दे गीत गाए और आख्या ए मां तू तो धन है, तेरे सहारे नाल असी महान होए, तेरे सहारे नाल असी उत्तम होए, तेरे सहारे नाल असी इन्हां बुलंदियां नूं छोया। साहिब श्री गुरु नानक देव जी महाराज दा फरमान, पहले पहरे रहण के वण जा रिया मित्रा हुकम पया गर्भास उर्ध तप अंतर करे वण जा रिया मित्रा खसम सेती अरदास। खसम सेती अरदास वखाणे उर्ध ध्यान लिव लागा नाम रजा पाया कल भीतर बहुड़ जासी नांगा। गर्भकाल विच बच्चा नंगा है, बस्तर नहीं, कपड़ा नहीं। कपड़े साड़ी इजाद ने, प्रभु दी नहीं। प्रभु ने जन्म नंगा ही दिता। और असी देखते हैं कि गर्भ का यह नंगा बच्चा भी नंगा प्रतीत नहीं आता। यह तो इंज लगता है जैसे फुल ते फुलां नूं ढकण की कोई लोड़ है, नहीं गंदगी नूं ढकण की लोड़ है। गर्भकाल तो जैसे बच्चा बाहर आया गंदा होया, जबकि आम सोचनी यह है, साइंस की सोचनी यह है कि गर्भ विच गंदा सी, हुण बाहर आया है इसनूं साफ करो, सुथरा करो, पवित्र करो। जबकि धर्म की दृष्टि यह कहती है कि गर्भ विच पवित्र सी, बाहर आके अपवित्र हो गया, इनू ढकण की लोड़ पै गई है, कपड़ियां की लोड़ पै गई है। ये अंदर ते पवित्र सी, ये बाहर आके अपवित्र हो गया है। हुण बस्तर चाहिए ने। बहुर मुताला करके देखो, किसी भी फुल नू ढकण की लोड़ नहीं। गुलिस्तां चमनिस्तां ये खिड़े हुए फुल ये नंगे ही चंगे ने, पर जिहड़ी गंदगी है ये ढकी हुई चंगी है, ये कजी हुई चंगी है। जन्म सारियां दा पवित्र सी नंगा है, जीवन अनंत लोकां दा अपवित्र है, ढके होया है, कजे होया है। इस वास्ते असीं ये भी देखते हैं कि कदी कदी जब कोई उस गर्भमयी अवस्था नूं प्राप्त हो जाता है, उन्हूं अपने वस्त्रां दी परवाह नहीं रहिंदी, उन्हूं अपने कपड़ियां दी परवाह नहीं रहिंदी। कोई गल नहीं, एक कुपी नहीं सही, कोई गल नहीं, तन ते एक मामूली जिहा चोला ही सही। कई दफा ये भी ना सी। सरमद जैसा इस्लामी सूफी फकीर भी यह कहता है कि पेशान दे लिबास हर किरा ऐबे दीद बे ऐबारा लिबास हरियाणी दावत। आप कहते ने जो बेऐब ने उन्हों का लिबास की है नगन का, और जो ऐब वाले ने उन्होंने लिबास की लोड़ है, कपड़िया लोड़ है। क्रोध है, लोभ है, मोह है, अहंकार है, तृष्णा है, वासना है। चलो पहले तो इसनों कपड़िया ढकी है, फिर होर अनेक तौर तरीके ने ढकण दे, पहले तो कपड़िया ढकी है। परमात्मा ने जन्म दिता नंगा ही जन्म दिता, गर्भ दे बच्चा नंगा ही है। जीवन प्राप्त होंदिया ही ढकना पैंदा है, ਕਜਣਾ ਪੈਂਦਾ ਹੈ, ਇਹ ਨੰਗਾ ਕਿਉਂ ਹੈ? ਇੱਥੇ ਫੁੱਲ ਹੈ, ਇੱਥੇ ਗੁਲਾਬ ਦਾ ਫੁੱਲ ਹੈ, ਇੱਥੇ ਚੰਬੇਲੀ ਦਾ ਫੁੱਲ ਹੈ, ਹੈ ਇਹ ਫੁੱਲ? ਇਹ ਗੱਲ ਵੱਖਰੀ, ਕੋਈ ਵੱਖ ਵੱਖ ਹੋ ਸਕਦਾ ਹੈ। ਕੋਈ ਗੇਂਦੇ ਦਾ ਫੁੱਲ ਹੋ ਸਕਦਾ ਹੈ, ਕੋਈ ਕਮਲ ਦਾ ਫੁੱਲ ਹੋ ਸਕਦਾ ਹੈ, ਕੋਈ ਗੁਲਾਬ ਦਾ ਫੁੱਲ ਹੋ ਸਕਦਾ ਹੈ, ਕੋਈ ਚੰਬੇਲੀ ਦਾ ਫੁੱਲ ਹੋ ਸਕਦਾ ਹੈ, ਹੈਨ ਸਾਰੇ ਫੁੱਲ। ਤੇ ਕਿਸੇ ਵੀ ਫੁੱਲ ਨੂੰ ਢੱਕਣ ਦੀ ਲੋੜ ਨਹੀਂ, ਸਾਰੇ ਫੁੱਲ ਖੂਬਸੂਰਤ ਨੇ, ਸਾਰੇ ਫੁੱਲ ਜੋ ਹੈ ਸੁਗੰਧਿਤ ਨੇ। ਸ਼ਾਇਦ ਇਹੀ ਕਾਰਨ ਹੈ ਕਿ ਜੀਵਨ ਭਰ ਮਨੁੱਖ ਦੇ ਪ੍ਰਾਣਾਂ ਦੇ ਚ ਪਿਆਸ ਰਹਿੰਦੀ ਹੈ ਕਿ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਫੁੱਲ ਅਰਪਣ ਕਰਾਂ। ਤਮਾਮ ਵੱਡੇ ਵੱਡੇ ਮੰਦਰ, ਖਾਨਕਾਵਾਂ, ਗੁਰਦੁਆਰੇ ਜਿੱਥੇ ਹਜ਼ਾਰਾਂ ਮਣ ਫੁੱਲ ਰੋਜ਼ ਚੜ੍ਹਦੇ ਨੇ, ਦਿਨ ਭਰ ਯਾਤਰੀ ਫੁੱਲ ਚੜਾ ਰਹੇ ਨੇ, ਦਿਨ ਭਰ ਭਗਤ ਜਨ ਸ਼ਰਧਾਲੂ ਲੋਕ ਫੁੱਲ ਭੇਟ ਪਏ ਕਰਦੇ ਨੇ। ਦਰਅਸਲ ਇਹ ਵੀ ਉਸ ਆਪਣੇ ਪੁਰਾਣੇ ਪਨ ਨੂੰ ਯਾਦ ਕਰਨਾ ਹੈ ਕਿ ਹੇ ਪ੍ਰਭੂ, ਜਦ ਅਸੀਂ ਫੁੱਲ ਦੀ ਤਰ੍ਹਾਂ ਸੀ ਤੇਰੇ ਚਰਨਾਂ ਵਿੱਚ ਉਦੋਂ ਅਸੀਂ ਭੇਟ ਸੀ, ਜਦ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੇ ਹੱਥਾਂ ਚ ਸੀ, ਜਦੋਂ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੇ ਗਲੇ ਦਾ ਸ਼ਿੰਗਾਰ ਸੀ, ਜਦੋਂ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੀ ਗੋਦ ਦੇ ਸੀ, ਅਸੀਂ ਸਮਾਧੀ ਦੇ ਸੀ। ਹੇ ਪ੍ਰਭੂ, ਤੂੰ ਜਨਮ ਦਿੱਤਾ ਫੁੱਲ ਦੀ ਤਰ੍ਹਾਂ, ਪਰ ਜੈਸੇ ਜੀਵਨ ਮਿਲਿਆ ਫੁੱਲ ਫੁੱਲ ਨਾ ਰਿਹਾ, ਜੀਵਨ ਗੰਦਗੀ ਦਾ ਢੇਰ ਹੋ ਗਿਆ, ਤੇ ਜੀਵਨ ਭਰ ਮਨੁੱਖ ਬਨਸਪਤੀ ਦੇ ਫੁੱਲ ਤੋੜ ਤੋੜ ਕੇ ਪ੍ਰਭੂ ਨੂੰ ਅਰਪਣ ਕਰਦਾ ਰਿਹਾ, ਭੇਟ ਕਰਦਾ ਰਿਹਾ। ਕਬੀਰ ਜੀ ਇਸ ਭੇਟਾਂ ਨਾਲ ਕੋਈ ਪੂਰਨ ਤੌਰ ਤੇ ਸਹਿਮਤ ਵੀ ਨਹੀਂ। ਆਪ ਕਹਿੰਦੇ ਨੇ, ਪਾਤੀ ਤੋਰੇ ਮਾਲ ਨਹੀਂ, ਪਾਤੀ ਪਾਤੀ ਜੀਉ, ਜਿਸ ਭਾਨ ਕੋ ਪਾਤੀ ਤੋਰੇ ਸੋ ਭਾਨ ਨਿਰਜੀਉ, ਭੂਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਹੋ। ਐ ਮਾਲਣ, ਤੂੰ ਬਿਲਕੁਲ ਭੁੱਲੀ ਹੈ, ਫੁੱਲ ਤੇ ਚੜੇ ਹੋਏ ਨੇ ਪ੍ਰਭੂ ਨੂੰ, ਤੇ ਬੂਟਿਆਂ ਨਾਲ ਲੱਗੇ ਹੋਏ ਫੁੱਲ ਤੈਨੂੰ ਐਸਾ ਨਹੀਂ ਵਹਿ ਪ੍ਰਤੀਤ ਹੁੰਦਾ ਕਿ ਈਸ਼ਵਰ ਦੇ ਚਰਨਾਂ ਦੇ ਚ ਅਰਪਿਤ ਨੇ, ਸਮਰਪਿਤ ਨੇ, ਲੀਨ ਨੇ? ਤੂੰ ਤੋੜ ਕੇ ਪ੍ਰਭੂ ਚਰਨਾਂ ਤੋਂ ਅਲੱਗ ਕੀਤਾ ਹੈ। ਇਹ ਫੁੱਲ ਨਹੀਂ ਤੋੜੇ, ਫੁੱਲਾਂ ਨੂੰ ਤੂੰ ਪ੍ਰਭੂ ਚਰਨਾਂ ਤੋਂ ਵੱਖ ਕੀਤਾ ਹੈ। ਮੈਂ ਇਸ ਕਿਰਿਆ ਨਾਲ ਸਹਿਮਤ ਨਹੀਂ ਹੋਵਾਂਗਾ, ਮੈਂ ਇਹ ਫੁੱਲ ਉੱਥੇ ਨਹੀਂ ਅਰਪਣ ਕਰਾਂਗਾ ਜਿੱਥੇ ਤੂੰ ਅਰਪਣ ਕਰਨ ਜਾ ਰਹੀ ਹੈ, ਉਸ ਨਾਲ ਤੇ ਜ਼ਿਆਦਾ ਜਿੰਦ ਜਾਨ ਹੈ ਫੁੱਲ ਦੇ ਵਿੱਚ। ਮਾਲਨ ਭੂਲੀ ਜਗ ਭੁਲਾਨਾ, ਹਮ ਭੁਲਾਨੇ ਨਾ ਹੈ। ਸਾਰਾ ਜਗਤ ਭੁੱਲਿਆ ਪਿਆ, ਇਹ ਮਾਲਣ ਵੀ ਭੁੱਲੀ ਪਈ ਹੈ, ਸੋਚਦੀ ਹੈ ਕਿ ਮੈਂ ਇਹ ਫੁੱਲ ਪ੍ਰਭੂ ਦੇ ਚਰਨਾਂ ਚ ਅਰਪਣ ਹੋਵਾਂ। ਕੌਣ ਦੱਸੇ, ਜਿਸ ਦਿਨ ਤੂੰ ਫੁੱਲ ਦੀ ਤਰ੍ਹਾਂ ਹੋਵੇਂਗਾ ਸਵੈਮ, ਉਸ ਦਿਨ ਪ੍ਰਭੂ ਦੇ ਚਰਨਾਂ ਦੇ ਚ ਸਮਰਪਿਤ ਹੋਵੇਂਗਾ, ਅਰਪਿਤ ਹੋਵੇਂਗਾ। ਇਹ ਕਿਰਿਆ ਹੀ ਮਨੁੱਖ ਭੁੱਲ ਗਿਆ। ਤੋ ਜਨਮ ਕਾਲ ਤੇ ਫੁੱਲ ਸੀ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਵੇਂ ਨੰਗਾ ਸੀ, ਭਾਵੇਂ ਨਗਨ ਸੀ, ਪਰ ਧਿਆਨ ਮਗਨ ਸੀ। ਨਗਨ ਫਿਰਤ ਰੰਗ ਦੇਖ ਕੇ, ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ, ਜੈ ਰਚਲੋ ਪਾਏ। ਤਰ੍ਹਾਂ ਤਰ੍ਹਾਂ ਦੇ ਰੇਸ਼ਮੀ ਤੇ ਕੀਮਤੀ ਕੱਪੜਿਆਂ ਨੇ ਜੇ ਤੈਨੂੰ ਸੰਸਾਰ ਨਾਲ ਜੋੜ ਦਿੱਤਾ ਹੈ, ਤੇ ਤੁਛ ਨੇ ਇਹ ਕੱਪੜੇ, ਪਰ ਜੇ ਨਗਨਤਾ ਨੇ ਤੈਨੂੰ ਨਿਰੰਕਾਰ ਨਾਲ ਜੋੜ ਦਿੱਤਾ ਹੈ, ਇਹ ਨਗਨਤਾ ਵੀ ਫੁੱਲ ਦੀ ਤਰ੍ਹਾਂ ਹੈ, ਪਾਵਨ ਹੈ, ਪਵਿੱਤਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਉਰਦ ਧਿਆਨ ਲਿਵ ਲਾਗਾ, ਨਾਮ ਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਵਾਸ। ਜਿਸ ਤਰ੍ਹਾਂ ਦੀ ਕਲਮ ਮੱਥੇ ਤੇ ਫਿਰ ਗਈ, ਹਾਥ ਕਲਮ ਅਗਮ ਮਸਤਕ ਲੇਖਾਵਤੀ। ਇਹ ਕਲਮ ਇਸ ਤਰ੍ਹਾਂ ਦੀ ਨਹੀਂ ਕਿ ਕਿਸੇ ਵਕਤ ਚੱਲਦੀ ਹੋਵੇ, ਕਿਸੇ ਵਕਤ ਬੰਦ ਹੋ ਗਈ ਹੋਵੇ, ਬਸ ਇੱਕ ਤਰ੍ਹਾਂ ਫਿਰ ਗਈ, ਸਾਰਿਆਂ ਦੇ ਲੇਖ ਲਿਖੇ ਗਏ। ਕਿਸ ਤਰ੍ਹਾਂ? ਜੈਸੇ ਜੈਸੇ ਜੀਵ ਕਰਮ ਕਰਦੇ ਨੇ, ਨਾਲ ਦੇ ਨਾਲ ਸੰਸਕਾਰ ਲਿਖੇ ਜਾ ਰਹੇ ਨੇ, ਬਣਦੇ ਜਾ ਰਹੇ ਨੇ। ਔਰ ਜਿਸ ਤਰ੍ਹਾਂ ਦੇ ਨਾਲ ਇਹ ਸੰਸਕਾਰਾਂ ਦਾ ਢਾਂਚਾ ਬਣਦਾ ਜਾਂਦਾ ਹੈ, ਉਸ ਤਰ੍ਹਾਂ ਦੇ ਗਰਭ ਪ੍ਰਿਥਵੀ ਦੇ ਉੱਤੇ ਉਪਲਬਧ ਨੇ, ਉਸ ਤਰ੍ਹਾਂ ਦਾ ਗਰਭ ਪ੍ਰਵੇਸ਼ ਹੋ ਜਾਂਦਾ ਹੈ। ਗਰਭ ਪ੍ਰਵੇਸ਼ ਜਨਮ ਪ੍ਰਾਪਤੀ ਹੈ। ਗਰਭ ਪ੍ਰਵੇਸ਼ ਉਸੇ ਢੰਗ ਨਾਲ ਆਉਂਦਾ ਹੈ ਜੋ ਕਿ ਪ੍ਰਭੂ ਦਾ ਹੁਕਮ ਹੈ, ਜੋ ਕਿ ਜੋ ਹੈ ਪ੍ਰਭੂ ਦੀ ਮਰਿਆਦਾ ਹੈ ਕਿ ਜੈਸੇ ਕਰਮ ਵੈਸੇ ਸੰਸਕਾਰ, ਔਰ ਜੈਸੇ ਸੰਸਕਾਰਾਂ ਦਾ ਢਾਂਚਾ ਬਣਦਾ ਹੈ ਵੈਸੇ ਹੀ ਅਗਲੇ ਜਨਮ ਵਿੱਚ ਉਸ ਤਰ੍ਹਾਂ ਦਾ ਜੋ ਹੈ ਗਰਭ ਪ੍ਰਾਪਤ ਹੁੰਦਾ ਹੈ। ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਰਾਤ ਦੇ ਪਹਿਲੇ ਪੈਰ ਵਿੱਚ ਕੋਈ ਸੌਂਦਾ ਨਹੀਂ। ਉਂਝ ਵੀ ਸਾਡੇ ਦੇਸ਼ ਦੇ ਨੈਤਿਕ ਪੁਰਸ਼ਾਂ ਨੇ ਕਿਹਾ, ਪ੍ਰਥਮ ਪਹਿਰ ਨੇ ਸੋਵਨਾ ਤੀਨੋ ਨਰਕ ਸਮਾਨ, ਭੋਜਨ ਕਰਨਾ ਪਤਤ ਘਰ ਰਜਬ ਘਾਟ ਇਸ਼ਨਾਨ, ਪ੍ਰਥਮ ਪੈਰ ਨਿਸ ਸੋਵਨਾ ਤੀਨੋ ਨਰਕ ਸਮਾਨ। ਪਤ ਦੇ ਘਰ ਦਾ, ਪਾਪੀ ਦੇ ਘਰ ਦਾ ਭੋਜਨ ਛਕਣਾ, ਜਿੱਥੇ ਧੋਬੀ ਕੱਪੜੇ ਧੋਵੇ ਉਸ ਘਾਟ ਤੇ ਇਸ਼ਨਾਨ ਕਰਨਾ, ਤੇ ਰਾਤ ਦੇ ਪਹਿਲੇ ਪੈਰ ਦੇ ਸੋ ਜਾਣਾ, ਇਹ ਤਿੰਨੋ ਹੀ ਨਰਕ ਸਮਾਨ ਹੈ। ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਕੀ ਸੀ? ਗਰਭਕਾਲ। ਉਸ ਵਿੱਚ ਕੋਈ ਵੀ ਨਹੀਂ ਸੌਂਦਾ, ਜੈਸੇ ਪਹਿਲੇ ਪਹਿਰ ਰਾਤ ਵਿੱਚ ਕੋਈ ਸੌਂਦਾ ਨਹੀਂ, ਇਸ ਤਰ੍ਹਾਂ ਗਰਭਕਾਲ ਵਿੱਚ ਕੋਈ ਵੀ ਬੱਚਾ ਸੁੱਤਾ ਹੋਇਆ ਨਹੀਂ, ਸਮਾਧੀ ਲੀਨ ਹੈ। ਉਹ ਨੀਂਦ ਨਹੀਂ, ਸਮਾਧੀ ਹੈ। ਪਰ ਜਦ ਜੀਵਨ ਪ੍ਰਾਪਤ ਹੋ ਜਾਂਦਾ ਫਿਰ ਤੇ ਦੇਖਿਆ ਕਈ ਦਫਾ ਨੀਂਦ ਲਈ ਵੀ ਤਰਸ ਜਾਂਦਾ ਹੈ, ਸਮਾਧੀ ਤੇ ਬਹੁਤ ਦੂਰ। ਜੀਵਨ ਤੋਂ, ਜਾਗ੍ਰਿਤ ਅਵਸਥਾ ਤੋਂ ਦੂਰ ਹੈ ਨੀਂਦ, ਤੇ ਨੀਂਦ ਤੋਂ ਦੂਰ ਹੈ ਸਮਾਧੀ। ਇਹ ਫਾਸਲੇ ਨੇ। ਗਰਭਕਾਲ ਵਿੱਚ ਬੱਚਾ ਸਮਾਧੀ ਵਿੱਚ ਹੈ, ਜੀਵਨ ਪ੍ਰਾਪਤ ਹੋਇਆ, ਹੁਣ 20-20 ਘੰਟੇ ਸੁੱਤਾ ਪਿਆ, 21-21 ਘੰਟੇ ਸੁੱਤਾ ਪਿਆ, ਸਮਾਧੀ ਨੀਂਦ ਬਣ ਗਈ। 2-4 ਸਾਲ ਦਾ ਹੋ ਗਿਆ, ਹੁਣ ਜਾਗ੍ਰਿਤ ਹੈ, ਹੁਣ ਨੀਂਦ ਜਾਗ੍ਰਿਤ ਬਣ ਗਈ। ਬੁਢੇਪਾ ਹੈ, ਹੁਣ ਤੇ ਨੀਂਦ ਲਈ ਤਰਸ ਗਿਆ, ਸਮਾਧੀ ਤੇ ਬਹੁਤ ਦੂਰ, ਬਹੁਤ ਦੂਰ। ਲੰਬਾ ਫਾਸਲਾ ਹੋ ਗਿਆ, ਜੀਵਨ ਤੜਪਦਾ ਰਹਿੰਦਾ ਹੈ ਸਮਾਧੀ ਲਈ, ਜੋ ਮਾਤਾ ਦੇ ਗਰਭ ਵਿੱਚ ਨਸੀਬ ਸੀ। ਜੀਵਨ ਭਰ ਤੜਪਦਾ ਰਹਿੰਦਾ ਹੈ ਨੀਂਦ ਲਈ, ਜੋ ਪ੍ਰਥਮ ਅਵਸਥਾ ਬਣੀ ਸੀ। ਇਸ ਤਰੀਕੇ ਨਾਲ ਸਾਰੀ ਜ਼ਿੰਦਗੀ ਮਨੁੱਖ ਆਪਣੀ ਵਿਰਕਤ ਕਰ ਲੈਂਦਾ ਹੈ, ਦੁਖਦ ਕਰ ਲੈਂਦਾ ਹੈ। ਸਾਹਿਬ ਕਹਿੰਦੇ ਨੇ, ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਪਹਿਲਾ ਪਹਿਰ ਇਸ ਤਰ੍ਹਾਂ ਜਾਗਦਿਆਂ ਹੋਇਆ ਕੱਟਿਆ, ਇਸ ਤਰ੍ਹਾਂ ਸਮਾਧੀ ਦੇ ਜੋ ਹੈ ਕੱਟਿਆ। ਦੂਜਾ ਪੈਰ, ਤੀਜਾ ਪੈਰ, ਚੌਥਾ ਪੈਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਦਾਰਸ਼ਨਿਕ ਢੰਗ ਨਾਲ, ਜਿਸ ਆਲਮਾਨਾ ਢੰਗ ਨਾਲ ਸਾਡੀ ਇਹ ਜੀਵਨ ਕਥਾ ਲਿਖੀ ਹੈ, ਜੋ ਸਾਡੀ ਇਹ ਜਨਮ ਕਥਾ ਲਿਖੀ ਹੈ, ਇਹ ਦੁਨੀਆਂ ਦੇ ਪਹਿਲੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਹਰ ਮਨੁੱਖ ਦੀ ਜਨਮ ਕਥਾ ਲਿਖ ਦਿੱਤੀ, ਹਰ ਮਨੁੱਖ ਦੀ ਜੀਵਨ ਕਥਾ ਲਿਖ ਦਿੱਤੀ। ਕੋਈ ਜੋਤਿਸ਼ ਸ਼ਾਸਤਰ ਅੱਜ ਤੱਕ ਸਹੀ ਢੰਗ ਦੀ ਜਨਮ ਕੁੰਡਲੀ ਨਹੀਂ ਬਣਾ ਸਕਿਆ, ਕਾਰਨ ਕਿ ਜਨਮ ਤੇ ਹੈ ਹੀ ਹੋਈ ਜਿਸ ਦਿਨ ਜੀਵ ਨੇ ਗਰਭ ਵਿੱਚ ਪ੍ਰਵੇਸ਼ ਕੀਤਾ। ਇਸ ਵਾਸਤੇ ਜਨਮ ਕਥਾ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਲਿਖ ਰਹੇ ਨੇ ਤੇ ਦੱਸ ਰਹੇ ਨੇ, ਇਹੀ ਸਾਡੀ ਜਨਮ ਕਥਾ ਹੈ। ਔਰ ਬਾਕੀ ਤਿੰਨ ਪਹਿਰਾਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੀ ਜੀਵਨ ਕਥਾ ਸਾਡੇ ਸਾਹਮਣੇ ਰੱਖਣਗੇ। ਇਸ ਤਰ੍ਹਾਂ ਹਰ ਮਨੁੱਖ ਦੇ ਅੰਦਰ ਇਹ ਜਿਹੜੀ ਤੜਪ ਹੈ ਆਪਣੇ ਜਨਮ ਦੇ ਸੰਬੰਧ ਵਿੱਚ, ਆਪਣੇ ਜੀਵਨ ਦੇ ਸੰਬੰਧ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਤੋਂ ਇਸ ਪਿਆਸ ਦੀ ਪੂਰਤੀ ਕੀਤੀ ਜਾ ਸਕਦੀ ਹੈ। ਵੈਸੇ ਤੇ ਇਹ ਚਾਰ ਪੈਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਖੇ ਨੇ, ਪਰ ਨਾਲੇ ਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਲਿਖ ਦਿੱਤੇ ਨੇ, ਨਾਲੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖ ਦਿੱਤੇ ਨੇ। ਕਮਾਲ ਦੀ ਗੱਲ, ਮਨੁੱਖ ਦੀ ਕਥਾ ਨੂੰ, ਜਨਮ ਕਥਾ ਨੂੰ ਪਹਿਲੇ ਪਾਤਸ਼ਾਹ ਵੀ ਲਿਖਣ, ਚੌਥੇ ਪਾਤਸ਼ਾਹ ਵੀ ਲਿਖਣ, ਪੰਜਵੇਂ ਪਾਤਸ਼ਾਹ ਵੀ ਲਿਖਣ, ਇਸ ਤਰ੍ਹਾਂ ਦੀ ਕਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਰ ਬਾਰ ਰਿਪੀਟ ਹੋਵੇ, ਬਾਰ ਬਾਰ ਪੁਨਰੁਖਤ ਹੋਵੇ, ਔਰ 3-4 ਦਫਾ ਪੁਨਰੁਖਤ ਹੋਵੇ। ਦਰਅਸਲ ਸਤਿਗੁਰੂ ਚਾਹੁੰਦੇ ਨੇ ਇਹ ਬੰਦੇ ਛੱਡ ਤੋਂ ਰਿਸ਼ੀ ਮੁਨੀਆਂ ਦੀ ਜੀਵਨ ਕਥਾ ਨੂੰ, ਜਨਮ ਕਥਾ ਨੂੰ, ਆਪਣੀ ਜਨਮ ਕਥਾ ਪੜ੍ਹ, ਤੇਰੀ ਜਨਮ ਕਥਾ ਵੀ ਰਿਸ਼ੀ ਦੀ ਜਨਮ ਕਥਾ ਹੈ, ਤੇਰੀ ਜਨਮ ਕਥਾ ਵੀ ਅਵਤਾਰ ਦੀ ਜਨਮ ਕਥਾ ਹੈ, ਤੇਰੀ ਜਨਮ ਕਥਾ ਵੀ ਪੀਰ ਪੈਗੰਬਰ ਦੀ ਜਨਮ ਕਥਾ ਹੈ। ਤੂੰ ਇਸ ਪਾਸੇ ਆ, ਇਸ ਵਾਸਤੇ ਇੱਕ ਬਹੁਤ ਮਹਾਨ ਉਦਮ ਤੇ ਸ਼ਲਾਘਾਯੋਗ ਕਦਮ ਇਸ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੁੱਕਿਆ। ਸਾਰੇ ਜਗਤ ਦੇ ਮਨੁੱਖਾਂ ਦੀ ਜੀਵਨ ਕਥਾ ਤੇ ਜਨਮ ਕਥਾ سامنے جو ہے رکھ دیتی ہے. جنم کتھا تے اے ہے کہ گرب واسطے تو سمادھی لین سی، آنندمئی سی، کھیڑے تے خوشیاں دی سی. جیون کتھا تیری کی ہے، اے صاحب شری گرو نانک دیو جی مہاراج اپنے ڈھنگ نال بیان کر دینے ہیں.